ਐਵੇਂ ਜੀ ਨੇ ਜਿਹੜੀ ਗੱਲ ਕਹਿਤੀ, ਕਿਤੇ ਵੀ ਕੋਈ ਗੱਲ ਆ ਜਾਂਦੀ ਆਪਾਂ ਉੱਥੇ ਹੀ ਮੰਨ ਲੈਂਦੇ, ਕੋਈ ਗੱਲ ਅਖਬਾਰ 'ਚ ਆ ਗਈ ਤਾਂ ਮੰਨ ਲੈਣੀ, ਮੈਗਜ਼ੀਨ 'ਚ ਆ ਗਈ ਤਾਂ ਮੰਨ ਲੈਣੀ, ਕੋਈ ਉੜਦੀ ਉੜਦੀ ਗੱਲ ਆਪਣੇ ਕੋਲ ਆ ਗਈ ਤਾਂ ਆਪਾਂ ਮੰਨ ਲੈਣੀ। ਇਹ ਨਹੀਂ ਕਰਨਾ ਆਪਾਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਨਹੀਂ, ਅਖਬਾਰ 'ਤੇ ਯਕੀਨ ਨਹੀਂ ਕਰਨਾ, ਮਹਾਰਾਜ ਜੀ ਦੀ ਪੰਗਤੀ 'ਤੇ ਯਕੀਨ ਕਰਨਾ ਜੇ ਸਿੱਖ ਹਾਂ ਆਪਾਂ। ਆਓ, ਸਤਿਗੁਰੂ ਕਹਿੰਦੇ ਕਲਯੁੱਗ ਦੇ ਜਿਸ ਸਮੇਂ ਵਿੱਚ ਬੈਠੇ ਆਪਾਂ, ਸਿੱਧਾਂ ਨੇ ਪੁੱਛਿਆ ਗੁਰੂ ਨਾਨਕ ਦੇਵ ਮਹਾਰਾਜ ਨੂੰ ਕਲਯੁੱਗ ਦਾ ਕੀ ਵਰਤਾਰਾ ਹੈ, ਦੁਨੀ ਚੰਦ ਧੁੱਪੜ ਨੇ ਪੁੱਛਿਆ, ਕਈਆਂ ਨੇ ਪੁੱਛਿਆ, ਮਹਾਰਾਜ ਸਾਰਿਆਂ ਨੂੰ ਦੱਸ ਰਹੇ। ਸਲੋਕ ਮਹੱਲਾ ਪਹਿਲਾ, 11ਵਾਂ ਸਲੋਕ ਪ੍ਰਾਰੰਭ ਹੈ, ਸੱਚ ਕਾਲ। ਮਹਾਰਾਜ ਕਹਿੰਦੇ ਸੱਚ ਦਾ ਤਾਂ ਕਾਲ ਹੀ ਪੈ ਗਿਆ, ਕਾਲ ਮਤਲਬ ਸੋਕਾ ਪੈ ਗਿਆ, ਕਾਲ ਮਤਲਬ ਕਿ ਜਦੋਂ ਕਾਲ ਪੈਂਦਾ ਦੁਨੀਆਂ 'ਚ। ਉਹ ਪਰੇ ਗੁਜਰਾਤ ਵੱਲ ਦੇਖਦੇ ਹਾਂ ਆਪਾਂ ਜਾਂ ਹੋਰ ਅਫਰੀਕਾ ਵਿੱਚ, ਮੀਂਹ ਪੈਣੋਂ ਬੰਦ ਹੋ ਗਏ, ਧਰਤੀ ਪਾਟ ਗਈ, ਡੰਗਰ ਭੁੱਖੇ ਮਰਨ ਲੱਗੇ, ਬੰਦੇ ਮਰਨ ਲੱਗੇ, ਕਣਕ ਘਾਹ ਫੂਸ ਪਾਣੀ ਸਭ ਕੁਛ ਖਤਮ ਹੋ ਕੇ ਜਦੋਂ ਦੁਨੀਆਂ 'ਤੇ ਕਾਲ ਪੈਂਦਾ, ਲੋਕ ਮਰਨੇ ਸ਼ੁਰੂ ਹੋ ਜਾਂਦੇ। ਮਹਾਰਾਜ ਕਹਿੰਦੇ ਉਹ ਲੋਕੋ ਸੱਚ ਦਾ ਕਾਲ ਪੈ ਗਿਆ ਕਲਯੁੱਗ ਦੇ ਵਿੱਚ। ਕੋਈ ਬੰਦਾ ਸੱਚ ਬੋਲਦਾ ਹੀ ਨਹੀਂ, ਸੱਚ ਬੋਲਣ ਵਾਲਾ ਮਿਲਦਾ ਹੀ ਨਹੀਂ ਹੈ। ਕੀ ਵਰਤ ਗਿਆ ਮਹਾਰਾਜ? ਕੂੜ ਵਰਤਿਆ। ਮਹਾਰਾਜ ਕਹਿੰਦੇ ਜਿੱਥੇ ਦੇਖੋ ਕੂੜ ਹੀ ਵਰਤਾਰਾ, ਕੂੜ ਹੀ ਕੂੜ, ਕੂੜ ਹੀ ਕੂੜ, ਹਰ ਪਾਸੇ ਝੂਠ ਹੀ ਝੂਠ ਹੈ, ਕੂੜ ਫਿਰਿਆ ਪ੍ਰਧਾਨ ਵੇ ਲਾ ਲਓ। ਮਹਾਰਾਜ ਕਹਿੰਦੇ ਜਿੱਥੇ ਦੇਖੋ ਹਰੇਕ ਬੰਦਾ ਕੂੜ ਬੋਲ ਮੁਰਦਾਰ ਖਾਏ। ਜਿੱਥੇ ਆਪਾਂ ਖੜੇ ਹਾਂ, ਆਪਾਂ ਸਮਝਦੇ ਹਾਂ ਸਿੱਖ ਹਾਂ, ਮੈਂ ਰੱਬ ਦਾ ਪਿਆਰਾ, ਥਰਮਾਮੀਟਰ ਲਾ ਕੇ ਦੇਖਿਆ ਨਾ ਗੁਰੂ ਗ੍ਰੰਥ ਸਾਹਿਬ ਤੋਂ। ਮਹਾਰਾਜ ਕਹਿੰਦੇ ਇਹ ਤਾਂ ਠੀਕ ਨਹੀਂ ਹੈ, ਕਿਉਂਕਿ ਇਹ ਤਾਂ ਕੂੜ ਬੋਲ ਮੁਰਦਾਰ ਖਾਏ, ਝੂਠ ਬੋਲ ਬੋਲ ਕੇ ਤਾਂ ਖਾਂਦੇ ਨੇ। ਜੇ ਗੁਰੂ ਨਾਨਕ ਸਾਹਿਬ ਦੇ ਰਾਹ ਨੂੰ ਅਪਣਾਉਣਾ, ਭਾਵੇਂ ਰੋਟੀ ਥੋੜ੍ਹੀ ਮਿਲੇ, ਕੱਪੜਾ ਥੋੜ੍ਹਾ ਮਿਲੇ, ਪਹਿਲਾਂ ਰਾਹ ਅਪਣਾਓ। ਪਹਿਲਾਂ ਤਾਂ ਆਪਾਂ ਰਾਹ ਹੀ ਨਹੀਂ ਅਪਣਾਇਆ ਮਹਾਰਾਜ ਜੀ ਵਾਲਾ। ਇਸ ਕਰਕੇ ਸਤਿਗੁਰੂ ਕਹਿੰਦੇ ਸੱਚ ਦਾ ਤਾਂ ਕਾਲ ਹੀ ਪੈ ਗਿਆ, ਕਾਲ ਕਾਲਖ ਬੇਤਾਲ। ਕਾਲ ਹੁੰਦਾ ਕਲਯੁੱਗ ਦੇ ਸਮੇਂ ਵਿੱਚ ਝੂਠ ਬੋਲ ਕੇ, ਲਾਲਚ ਕਰਕੇ, ਤ੍ਰਿਸ਼ਨਾ ਦੇ ਅਧੀਨ ਹੋ ਕੇ, ਮਾਇਆ ਦੇ ਵੱਸ ਪੈ ਕੇ, ਪਾਪਾਂ ਦੀ ਕਾਲਖ ਇੰਨੀ ਲੱਗ ਗਈ ਹੈ। ਕਾਲ ਕਾਲਖ ਇਹ ਜੀਵ ਜੀਵ ਨਹੀਂ ਲੱਗਦਾ ਹੈ, ਆ ਬੰਦੇ ਤੁਰੇ ਫਿਰਦੇ ਨੇ। ਮਹਾਰਾਜ ਕਹਿੰਦੇ ਇਹ ਮੈਨੂੰ ਬੰਦੇ ਨਹੀਂ ਨਜ਼ਰ ਆ ਰਹੇ। ਮਹਾਰਾਜ ਇਹ ਤੁਹਾਨੂੰ ਕੀ ਦਿਖਦੇ? ਕਹਿੰਦੇ ਬੇਤਾਲ। ਬੇਤਾਲ ਭੂਤ ਨੂੰ ਕਹਿੰਦੇ ਨੇ, ਕਹਿੰਦੇ ਮੈਨੂੰ ਤਾਂ ਇਹ ਭੂਤ ਨੇ ਨਜ਼ਰ ਆ ਰਹੇ ਨੇ ਸਾਰੇ। ਕਲਯੁੱਗ ਦੇ ਸਮੇਂ ਦੀ ਇੰਨੀ ਕਾਲਖ ਇਹਨਾਂ ਦੇ ਮਨਾਂ ਉੱਤੇ ਚਿੰਬੜ ਗਈ ਹੈ, ਮੂੰਹ 'ਤੇ ਕਾਲਖ ਲੱਗੀ ਪਈ ਹੈ ਕਿ ਕਲਯੁੱਗ ਦੇ ਜੀਵ ਮੈਨੂੰ ਤਾਂ ਸਾਰੇ ਹੀ ਭੂਤ ਨੇ ਨਜ਼ਰ ਆ ਰਹੇ। ਕਿਉਂ? ਬੀਤੇ ਸਮੇਂ ਵਿੱਚ ਸਤਯੁਗ ਤ੍ਰੇਤੇ ਦੁਆਪਰ ਵਿੱਚ ਬੀਓ ਬੀਜ ਪੱਤ ਲੈ ਗਏ, ਸਾਬਤਾ ਬੀਜ ਬੀਜਿਆ ਜਿਨ੍ਹਾਂ ਨੇ ਸਤਯੁਗ ਦੇ ਵਿੱਚ, ਸੱਤ ਤੇਤਾ ਜੱਗੀ ਦੁਆਪਰ ਪੂਜਾ ਚਾਰ। ਉਹ ਚੰਗੇ ਕਰਮ ਕਰਕੇ ਆਪਣੀ ਇੱਜ਼ਤ ਆਵਰੋ ਲੈ ਕੇ ਸੰਸਾਰ ਤੋਂ ਚਲੇ ਗਏ। ਉਹਨਾਂ ਕੋਲ ਹਰ ਚੀਜ਼ ਦੀ ਸੰਪੂਰਨਤਾ ਸੀ, ਜੀਵਨ ਪੱਖੋਂ ਪੂਰੇ ਸੀ, ਸਮੱਗਰੀ ਪੱਖੋਂ ਪੂਰੇ ਸੀ, ਮਰਿਆਦਾ ਪੱਖੋਂ ਪੂਰੇ ਸੀ, ਹਰ ਗੱਲੋਂ ਪੂਰੇ ਸਨ। ਕਲਯੁੱਗ ਦੇ ਵਿੱਚ ਕੀ ਹੋ ਗਿਆ? ਕੋਈ ਬੰਦਾ ਨਾ ਪੂਰਾ, ਨਾ ਕੋਈ ਕਰਨ ਵਾਲਾ, ਨਾ ਪਾਠ ਕਰਾਉਣ ਵਾਲਾ, ਨਾ ਕੋਈ ਦਾਨ ਕਰਨ ਵਾਲਾ, ਨਾ ਦਾਨ ਦੇਣ ਵਾਲਾ, ਨਾ ਦਾਨ ਲੈਣ ਵਾਲਾ, ਹਰ ਥਾਂ ਦੇ ਉੱਤੇ ਅਧੂਰਾਪਣ ਛਾ ਗਿਆ। ਆਪ ਕਿਉਂ ਉੱਗਵੈ ਦਾਲ? ਇਹ ਦਾਲ ਕਿਵੇਂ ਉੱਗੇਗੀ ਤੁਹਾਡੀ? ਸਾਬਤਾ ਬੀਜ ਤਾਂ ਉੱਗਦਾ ਹੈ, ਕਿਉਂਕਿ ਜਿੱਥੇ ਸਾਬਤਾ ਹੈ ਪਾਠੀ ਚੰਗੇ ਹੋਣੇ ਚਾਹੀਦੇ ਨੇ, ਇਹ ਸਾਡੀ ਸ਼ਰਤ ਹੈ। ਪਾਠੀ ਕੇਸੀ ਇਸ਼ਨਾਨ ਕਰਕੇ ਬਹਿਣ, ਪਾਠੀ ਪਾਠ ਸ਼ੁੱਧ ਕਰਨ, ਇਹ ਪੂਰਾ ਬੀਜ ਹੈ। ਪਰ ਉਹ ਗ੍ਰਿਸਤੀ ਜੀ ਦੇ ਘਰ ਗਏ ਹੈ, ਉਹਦੇ ਫਰਿੱਜ 'ਚ ਬੋਤਲਾਂ ਪਈਆਂ, ਆਂਡੇ ਪਏ, ਮੀਟ ਪਿਆ, ਉਹ ਨਹੀਂ ਪੂਰਾ ਹੈ, ਉਹ ਦਾਲ ਹੋਇਆ ਬੈਠਾ, ਉਹਦਾ ਜੀਵਨ ਸੱਚਾ ਸੁੱਚਾ ਨਹੀਂ। ਉਹਦੇ ਪੈਸੇ ਰਿਸ਼ਵਤ ਦੇ ਨੇ, ਉਹਦੇ ਪੈਸੇ ਮਾੜੇ ਨੇ, ਹੱਕ ਦੀ ਕਮਾਈ ਨਹੀਂ ਹੈ ਉਹਦੀ। ਉਹ ਕਿੱਥੋਂ ਦਾਲ ਉਗਾ ਲਏਗਾ ਤੂੰ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕ ਪਾਸੇ ਤੂੰ ਭਾਲਦਾ ਅੰਮ੍ਰਿਤ ਭਾਂਡਾ ਤੇਰਾ ਹੈ ਨਹੀਂ ਵਧੀਆ ਅਤੇ ਕਿਵੇਂ ਤੇਰੀ ਦਾਲ ਉੱਗ ਜਾਏਗੀ। ਇਸ ਕਰਕੇ ਦੁਫਾੜ ਚੀਜ਼ ਨਹੀਂ ਕਦੇ ਉੱਗਦੀ, ਸਬੂਤੀ ਚੀਜ਼ ਪੈਦਾ ਹੁੰਦੀ। ਸਾਬਤ ਕਰ, ਪਹਿਲਾਂ ਰਾਸ ਨੂੰ ਸਾਬਤ ਕਰ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜੇ ਇੱਕ ਹੋਏ ਤਾਂ ਉੱਗਵੈ, ਜੇ ਇੱਕ ਹੋਵੇ ਭਾਵ ਹਰ ਬੰਦਾ ਪੂਰਾ ਸੂਰਾ ਹੋਵੇ, ਉਸ ਦੇ ਵਿੱਚ ਮਰਿਆਦਾ ਪੂਰੀ ਹੋਵੇ, ਸਿੰਘ ਪੂਰਾ ਸੂਰਾ ਹੋਵੇ। ਔਰ ਆਪਾਂ ਲੋਕ ਅਧੂਰੇ ਅੱਧੀਆਂ ਦਾਲਾਂ ਚੁੱਕੀ ਫਿਰਦੇ ਹਾਂ ਦੁਫਾੜਾਂ ਨੂੰ। ਇਹ ਕਹਿੰਦੇ ਉੱਗਦੀ ਨਹੀਂ, ਕਹਿੰਦੇ ਗੁਰੂ ਗ੍ਰੰਥ ਸਾਹਿਬ 'ਚ ਨੁਕਸ ਪੈ ਗਿਆ, ਬਾਣੀ 'ਚ ਨੁਕਸ ਪੈ ਗਿਆ, ਗੁਰਦੁਆਰੇ ਉਹ ਰਹੇ ਨਹੀਂ। ਇਹ ਦੇਖੋ ਕਿੱਡੀ ਚਲਾਕੀ ਦੀ ਗੱਲ ਕਰਦੇ ਨੇ। ਇਹ ਨਹੀਂ ਕਹਿੰਦਾ ਕਿ ਮੈਂ ਨਹੀਂ ਉਹ ਰਿਹਾ, ਅਸੀਂ ਬੰਦੇ ਗੰਦੇ ਹੋ ਗਏ ਹਾਂ, ਸਾਡੇ ਜੀਵਨ ਮਾੜੇ ਹੋ ਗਏ। ਉਹ ਕਹਿੰਦਾ ਗੁਰਦੁਆਰਾ ਹੀ ਠੀਕ ਨਹੀਂ, ਉਲਟਾ ਨੁਕਸ ਕੱਢਦਾ। ਆਹ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਜੇ ਇੱਕ ਹੋਏ ਤਾਂ ਉਗਵੈ, ਜੇ ਇੱਕ ਹੋਵੇ ਮਰਿਆਦਾ, ਜੇ ਇੱਕ ਹੋਵੇ ਅੰਦਰੋਂ ਇਹ ਮਨ ਹਰ ਜੀ ਧਿਆਏ, ਤੂੰ ਇੱਕ ਮਨ ਇੱਕ ਚਿੱਤ ਭਾਏ, ਰੁੱਤੀ ਹੋ ਰੁੱਤ ਹੋਏ, ਫਿਰ ਰੁੱਤਾਂ ਵਿੱਚੋਂ ਬੀਜ ਨੂੰ ਉਗਾਉਣ ਵਾਲੀ ਰੁੱਤ ਹੋਵੇ। ਸੀਜ਼ਨ ਚੱਲ ਰਿਹਾ ਝੋਨੇ ਦਾ, ਬੀਜ ਰਿਹਾ ਕਣਕ। ਮਹਾਰਾਜ ਕਹਿੰਦੇ ਹੁਣ ਕਣਕ ਦਾ ਮੌਸਮ ਨਹੀਂ ਹੈ, ਇਸੇ ਪ੍ਰਕਾਰ ਕਲਯੁੱਗ ਦਾ ਸਮਾਂ ਹੈ। ਹੁਣ ਜਿਹੜਾ ਸਮਾਂ ਹੈ ਸਤਯੁਗ ਸੱਤ ਤੇਤਾ ਜੱਗੀ ਦੁਆਪਰ ਪੂਜਾ ਚਾਰ ਤਿੰਨੋ ਯੁਗ ਤਿੰਨੋ ਦੜੇ, ਕੱਲ ਕੇਵਲ ਨਾਮ ਆਧਾਰ। ਅਬ ਰੁੱਤ ਨਾਮ ਰੇ, ਅਬ ਕੱਲੂ ਆਇਓ ਰੇ, ਇੱਕ ਨਾਮ ਬੋਹੋ ਬੋਹੋ ਅਨ ਰੁੱਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ। ਮਹਾਰਾਜ ਕਹਿੰਦੇ ਉਹ ਜਿਹੜੀ ਰੁੱਤ ਹੈ ਹੁਣ ਤੂੰ ਉਹ ਕੰਮ ਨਹੀਂ ਕਰਦਾ, ਹੁਣ ਤੂੰ ਉਹ ਪੁਰਾਣੀਆਂ ਰੁੱਤਾਂ ਵਾਲੇ ਕੰਮ ਕਰੀ ਫਿਰਦਾ। ਚੁੱਕ ਲਿਆ ਮੈਂ ਜੱਗ ਕਰਨਾ, ਮੈਂ ਦਾਨ ਕਰਨਾ, ਮੈਂ ਪੁੰਨ ਕਰਨਾ ਹੈ। ਮਹਾਰਾਜ ਕਹਿੰਦੇ ਉਹ ਤਾਂ ਉਹੀ ਰੁੱਤ ਸੀ ਫਿਰ ਉਸ ਜਨਮ ਲੈਂਦਾ, ਜਿਹਾ ਜਿਹਾ ਮੌਕਾ ਹੋਵੇ ਉਹੋ ਜਿਹਾ ਵਰਤਣਾ ਚਾਹੀਦਾ। ਹੁਣ ਕਲਯੁੱਗ ਦੇ ਸਮੇਂ ਵਿੱਚ ਇੱਕੋ ਹੀ ਚੀਜ਼ ਹੈ ਨਾਮ। ਇਸ ਕਰਕੇ ਨਾਮ ਹੀ ਸਾਰਿਆਂ ਨਾਲੋਂ ਸਾਬਤ ਬੀਜ ਹੈ ਜਿਹੜਾ ਉੱਗੇਗਾ, ਬਾਕੀ ਦੀਆਂ ਚੀਜ਼ਾਂ ਦੁਫਾੜ ਹੋ ਗਈਆਂ, ਉੱਗ ਨਹੀਂ ਸਕਦੀਆਂ, ਕਿਉਂਕਿ ਉਨੀ ਮਰਿਆਦਾ ਆਪਾਂ ਰੱਖ ਨਹੀਂ ਸਕਦੇ। ਜਿੰਨੀ ਮਰਿਆਦਾ ਦੱਸੀ ਆ ਨਾ, ਇਹ ਤਾਂ ਬਹੁਤ ਸਿੱਖਣੀ ਪੈਂਦੀ ਹੈ ਮਰਿਆਦਾ ਨੂੰ। ਆਪਾਂ ਕਹਿੰਦੇ ਮਰਿਆਦਾ, ਹਾਲੇ ਤੱਕ ਅਸੀਂ ਮਰਿਆਦਾ ਹੀ ਸਿੱਖੀ ਜਾਂਦੇ ਹਾਂ। ਇੰਨੇ ਸਾਲ ਹੋ ਗਏ ਮੈਨੂੰ ਇਸ 'ਚ ਪ੍ਰਵੇਸ਼ ਹੋਏ ਨੂੰ, ਹਾਲ ਤੱਕ ਵੀ ਮਰਿਆਦਾ ਮੈਂ ਸਿੱਖ ਰਿਹਾ ਵੀ ਆਹ ਕਿੱਦਾਂ ਆਹ ਕਿਵੇਂ। ਹਾਲੇ ਤੱਕ ਮੈਨੂੰ ਕਈ ਗੱਲਾਂ ਦਾ ਨਹੀਂ ਪਤਾ ਲੱਗਿਆ, ਉਹ ਗਾਂਹ ਜਾ ਕੇ ਮੈਨੂੰ ਪੁੱਛਣੀਆਂ ਪੈਂਦੀਆਂ ਆਹ ਮਰਿਆਦਾ ਕਿਵੇਂ ਆ। ਫਿਰ ਬੜੇ ਹੈਰਾਨ ਹੋਏ ਦਮੀ, ਇਹ ਤਾਂ ਮਰਿਆਦਾ ਅੱਗੇ ਤੋਂ ਅੱਗੇ ਮਰਿਆਦਾ ਪਈ ਹੈ। ਸਤਿਗੁਰੂ ਮਹਾਰਾਜ ਕਹਿੰਦੇ ਮਰਿਆਦਾ ਨੂੰ ਕੋਈ ਸਿੱਖੇ ਤਾਂ ਉਹਨੂੰ ਮਰਿਆਦਾ ਆਵੇ। ਨਾਨਕ ਬਾਹੈ ਬਾਹਰਾ ਕੋਰਾ ਰੰਗ ਨਾ ਸੋਏ। ਮਹਾਰਾਜ ਕਹਿੰਦੇ ਜੋ ਇੱਕ ਹੁੰਦੀ ਕੋਰਾ ਕੱਪੜਾ ਹੈ ਉਹਨੂੰ ਧੋਂਦੇ ਨੇ, ਪਾਹ ਹੁੰਦੀ ਫਟਕੜੀ ਦੀ ਪਾਹ ਦੇਣੀ, ਜਦ ਤੱਕ ਉਹ ਫਟਕੜੀ ਦੀ ਪਾਹ ਨਹੀਂ ਦਿੰਦੇ ਉਦੋਂ ਤੱਕ ਉਹ ਰੰਗ ਚੜ੍ਹਦਾ ਹੀ ਨਹੀਂ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਦ ਤੱਕ ਸਾਧ ਸੰਗਤ ਰੂਪੀ ਭੱਠੀ 'ਚ ਨਹੀਂ ਪਾਉਂਦਾ ਆਪਣੇ ਆਪ ਨੂੰ, ਜਦੋਂ ਤੱਕ ਡਰ ਨਹੀਂ ਧਾਰਨ ਕਰਦਾ, ਜਦੋਂ ਤੱਕ ਭਗਤੀ ਦਾ ਰੰਗ ਨਹੀਂ ਚੜ੍ਹਦਾ, ਨਾਮ ਦਾ ਜਲ। ਇਸ ਪ੍ਰਕਾਰ ਕਹਿੰਦੇ ਨੇ ਭੈ ਵਿੱਚ ਖੁੰਭ ਚੜ੍ਹਾਈ ਹੈ, ਖੁੰਭ ਦੇ ਉੱਤੇ ਕੱਪੜੇ ਨੂੰ ਚੜ੍ਹਾਇਆ ਜਾਂਦਾ। ਇਸ ਪ੍ਰਕਾਰ ਕਹਿੰਦੇ ਤੂੰ ਮਨ ਨੂੰ ਖੁੰਭ 'ਤੇ ਚੜ੍ਹਾ ਕਿਹੜੇ ਤੀ, ਜਿਹੜਾ ਰੱਬ ਦਾ ਡਰ ਰੱਖ ਮਨ ਦੇ ਅੰਦਰ। ਬਹੁਤ ਡਰ ਕੇ ਰਹਿਣਾ ਪੈਂਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮੈਂ ਤਾਂ ਇੰਨਾ ਡਰਦਾ ਪਰਮਾਤਮਾ ਤੋਂ, ਕਹਿੰਦੇ ਮੇਰੇ ਸਰੀਰ 'ਚੋਂ ਉਹਦੇ ਡਰ ਦਾ ਧੂੰਆਂ ਨਿਕਲਦਾ। ਤਾਂ ਆਪਾਂ ਡਰਦੇ ਹੀ ਨਹੀਂ ਗੇ। ਮਹਾਰਾਜ ਕਹਿੰਦੇ ਜਿਹੜਾ ਬੰਦਾ ਡਰਦਾ ਨਹੀਂ ਉਹਨੂੰ ਪ੍ਰੇਮ ਨਹੀਂ ਪੈਦਾ ਹੋ ਸਕਦਾ। ਮਨ ਦੇ ਅੰਦਰ ਵਾਹਿਗੁਰੂ ਦਾ ਡਰ ਧਾਰਨ ਕਰਨਾ, ਭੈ ਵਿੱਚ ਖੁੰਭ ਚੜ੍ਹਾਈ ਹੈ। ਫਿਰ ਉਹਨੂੰ ਕਹਿੰਦੇ ਨੇ ਸਰੀਰ ਦੇ ਉੱਤੇ ਪਾਹ ਚੜ੍ਹਦੀ ਕਾਹਦੀ, ਸਰਮ ਪਾਹੋ ਤਨ ਹੋਏ। ਇਹ ਪ੍ਰਸੰਗ ਅਸਲ 'ਚ ਗੁਰੂ ਗ੍ਰੰਥ ਸਾਹਿਬ ਜ਼ਿਆਦਾ ਜਿੱਥੇ ਵੀ ਸਰਮ ਅੱਖਰ ਆ ਜਾਂਦਾ ਹੈ ਨਾ, ਉੱਥੇ ਲੱਜਾ ਦਾ ਵਾਚਕ ਹੈ। ਮਾੜੇ ਕਰਮਾਂ ਤੋਂ ਸ਼ਰਮ ਕਰਨੀ, ਸਰਮ ਪਾਣੀ ਤਨ ਖੇਤ, ਉਹ ਠੀਕ ਆ। ਅੱਜ ਦੇ ਵਿਦਵਾਨਾਂ ਨੇ ਉੱਥੇ ਵੀ ਸਰਮ ਦਾ ਅਰਥ ਸ਼ਰਮ ਮਿਹਨਤ ਨੂੰ ਲੈ ਲਿਆ, ਇੱਥੇ ਸਰਮ ਪਾਹੋ ਤਨ ਹੋਏ। ਮਹਾਰਾਜ ਕਹਿੰਦੇ ਮਾੜੇ ਕੰਮਾਂ ਤੋਂ ਸਰੀਰ ਨੂੰ ਬਚਾ ਕੇ ਰੱਖਣਾ, ਕੁਰੈਤਾਂ ਤੋਂ ਬਚਾ ਕੇ ਰੱਖਣਾ, ਫੁੱਕਾ ਹਜਾਮਤ ਹਲਾਲੋ ਹਰਾਮ ਤੋਂ ਬਚਾ ਕੇ ਰੱਖਣਾ। ਮਜਾਲ ਹੈ ਕਿ ਮਾੜੇ ਰਾਹ ਵੀ ਲੰਘ ਜਾਣ ਗੁਰਮੁਖ, ਬੜੇ ਧਿਆਨ ਨਾਲ ਆਪਣੇ ਸੁਚੱਜੇ ਜੀਵਨ ਨੂੰ ਲੈ ਕੇ ਜਾਂਦੇ ਨੇ। ਲਾਲਚ ਕਰਕੇ ਨਹੀਂ ਚੀਜ਼ ਖਾਣੀ, ਪਹਿਲਾਂ ਧਰਮ ਦੀ ਮਰਿਆਦਾ ਨੂੰ ਦੇਖਣਾ। ਸਿੰਘ ਭੁੱਖੇ ਮਰ ਗਏ ਪਰ ਉਹਨਾਂ ਨੇ ਲਾਲਚ ਨਹੀਂ ਕੀਤਾ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਨਾਨਕ ਭਗਤੀ ਜੇ ਰੱਪੈ, ਜੇ ਭਗਤੀ ਦੇ ਇਉਂ ਰੰਗ ਵਿੱਚ ਰੰਗਿਆ ਜਾਵੇ ਆਪਣੇ ਆਪ ਨੂੰ, ਸੰਗਤ ਵਿੱਚ ਲਿਆ ਕੇ ਬਿਠਾਓ, ਸਤਿਗੁਰੂ ਦਾ ਉਪਦੇਸ਼ ਸੁਣੋ, ਭੈ ਰੂਪੀ ਖੁੰਭ 'ਤੇ ਚੜਾਓ, ਸ਼ਰਮ ਕਰੋ ਸ਼ਰਮ ਮਾੜੇ ਕੰਮਾਂ ਤੋਂ। ਜੇ ਇਉਂ ਭਗਤੀ ਵਿੱਚ ਰੰਗਿਆ ਜਾਵੇ ਕੂੜੈ ਸੋਏ ਨਾ ਕੋਏ, ਫਿਰ ਉਸ ਦੀ ਕਿਤੇ ਕਨਸੋ ਨਹੀਂ ਸੁਣੀ ਜਾਂਦੀ ਕੂੜ ਦੀ, ਫਿਰ ਉਹਨੂੰ ਕੂੜ ਦੀ ਕਨਸੋ ਲੱਗਦੀ ਵੀ ਨਹੀਂ। ਜੇ ਭਗਤੀ ਵਿੱਚ ਸੱਚਮੁੱਚ ਰੰਗਿਆ ਜਾਵੇ, ਇਲਾਜ ਇਹਦਾ ਕੋਈ ਨਹੀਂ। ਜਿਵੇਂ ਤੁਸੀਂ ਕਹੋਗੇ ਇਹ ਤਾਂ ਸੁਣ ਕੇ ਬਹੁਤ ਔਖਾ ਲੱਗਦਾ, ਕਲਯੁੱਗ ਵਿੱਚ ਔਖਾ ਹੀ ਲੱਗਦਾ ਇਹ ਸਾਰਾ ਕੁਝ ਜੋ ਸੁਣਦੇ ਹਾਂ ਗੁਰਬਾਣੀ ਵਿੱਚ, ਫਿਰ ਗੁਰੂ ਨਾਨਕ ਦੇਵ ਜੀ ਵਾਲੀ ਇੱਕ ਤੁੱਕ ਫੜ ਲਓ, ਉਹ ਤੁੱਕ ਦੇ ਉੱਤੇ ਹੀ ਚਲੇ ਜਾਓ। ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ ਬਾਬਾ ਮੂਰਖ ਹਾਂ ਨਾਵੈ ਬਲ ਜਾਓ, ਮੈਂ ਮੂਰਖ ਹਾਂ ਬਾਬਾ ਮੈਨੂੰ ਨਹੀਂ ਕੁਛ ਆਉਂਦਾ। ਕਹਿੰਦੇ ਤੁਹਾਨੂੰ ਕੀ ਆਉਂਦਾ? ਬਾਬਾ ਮੈਂ ਤਾਂ ਮੂਰਖ ਹਾਂ, ਨਾ ਮੈਂ ਪੜ੍ਹਿਆ ਲਿਖਿਆ, ਨਾ ਮੈਂ ਜੱਗ ਤਪ ਦਾਨ ਸੁੱਚ ਪੂਜਾ ਸੰਜਮ, ਬਾਬਾ ਮੇਰੇ ਕੋਲੋਂ ਕੁਛ ਨਹੀਂ ਹੁੰਦਾ। ਕਹਿੰਦੇ ਬਾਬਾ ਫਿਰ ਤੇਰੇ ਕੋਲੋਂ ਹੁੰਦਾ ਕੀ ਹੈ? ਕਹਿੰਦੇ ਮੈਂ ਤਾਂ ਬਾਬਾ ਇੱਕੋ ਹੀ ਗੱਲ ਜਾਣਦਾ, ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ। ਆਸਾ ਦੀ ਵਾਰ ਦਾ ਕਿ ਕੂੜ ਜਿਹੜਾ ਹੈ ਵਰਤ ਗਿਆ ਸਾਰੇ ਕਿਤੇ, ਸੱਚ ਦਾ ਤਾਂ ਸੋਕਾ ਹੀ ਪੈ ਗਿਆ, ਸੱਚ ਤਾਂ ਦਿਖਦਾ ਹੀ ਨਹੀਂ। ਸਾਰੀਆਂ ਥਾਵਾਂ ਜਿਹੜੀਆਂ ਨੇ ਉਹ ਕਲਯੁੱਗ ਕਰਕੇ ਜੀਵ ਕਾਲਖ ਦੇ ਭਰੇ ਹੋਏ ਭੂਤਨਿਆਂ ਦੀ ਨਿਆਈ ਲੱਗ ਰਹੇ ਨੇ। ਸੰਪੂਰਨ ਮਰਿਆਦਾ, ਸੰਪੂਰਨ ਨਿਤਨੇਮ, ਸੰਪੂਰਨ ਇਹਨਾਂ ਵਿੱਚ ਕੋਈ ਸੰਪੂਰਨਤਾ ਵਾਲੀ ਗੱਲ ਨਹੀਂ ਨਜ਼ਰ ਆਉਂਦੀ। ਮਹਾਰਾਜ ਕਹਿੰਦੇ ਨੇ ਸੰਪੂਰਨ ਕਰਮ ਕੋਈ ਕਰ ਨਹੀਂ ਸਕਦਾ, ਇਹ ਪਿੰਗਲੇ ਹੋ ਗਏ ਨੇ, ਇਹਨਾਂ ਕੋਲ ਜੱਗ ਕਰਨ ਵਾਸਤੇ ਪੈਸੇ ਨਹੀਂ ਹੈ, ਇਹਨਾਂ ਕੋਲ ਦਾਨ ਕਰਨ ਨੂੰ ਨਹੀਂ ਕੁਛ ਹੈ। ਇਸ ਕਰਕੇ ਕਲਯੁੱਗ ਦੇ ਵਿੱਚ ਇਹਨਾਂ ਨੂੰ ਸਾਰਿਆਂ ਨਾਲੋਂ ਸ਼੍ਰੋਮਣੀ ਨਾਮ ਦੀ ਹੀ ਦਾਤ ਬਖਸ਼ਿਸ਼ ਕੀਤੀ ਹੈ। ਸੋ ਆਓ ਮਹਾਰਾਜ ਕਹਿੰਦੇ ਨੇ ਕਿ ਉਦੋਂ ਹੀ ਬੰਦੇ ਦਾ ਪਤਾ ਲੱਗਦਾ ਹੈ ਜਦੋਂ ਕਹਿੰਦੇ ਵੱਟਾ ਪਾ ਲਈਏ ਤੱਕੜੀ ਵਿੱਚ, ਇੱਕ ਪਾਸੇ ਵੱਟਾ ਪਾਉਂਦੇ 5 ਕਿਲੋ ਦਾ, ਇੱਕ ਪਾਸੇ 5 ਕਿਲੋ ਚੀਜ਼ ਰੱਖ ਲਈਏ, ਤਾਂ ਪਤਾ ਲੱਗਦਾ ਕਿ ਚੀਜ਼ ਦਾ ਭਾਰ ਕਿੰਨਾ ਕੁ ਹੈ, ਤੋਲੇ ਹੀ ਪਤਾ ਲੱਗਦਾ। ਆਓ ਸਤਿਗੁਰੂ ਮਹਾਰਾਜ ਕਹਿੰਦੇ ਕਲਯੁੱਗ ਦਾ ਹੋਰ ਵਰਤਾਰਾ ਦੱਸਦੇ ਹਾਂ। ਮਹੱਲਾ ਪਹਿਲਾ, ਲੱਭ ਪਾਪ ਦੋਏ, ਰਾਜਾ ਮਹਿਤਾ ਦੋਏ 'ਤੇ ਹੀ ਖਾਸ ਕਰ ਵਿਸ਼ਰਾਮ ਆਉਂਦਾ ਜਦੋਂ ਵੀ ਆਉਂਦਾ, ਦਿਵਸ ਰਾਤ ਦੋਏ, ਲੱਭ ਪਾਪ ਦੋਏ, ਜਿੱਥੇ ਵੀ ਦੋਏ ਅੱਖਰ ਆ ਗਿਆ ਉਹ ਲਗਭਗ ਦੋਏ 'ਤੇ ਹੀ ਰੁਕਣਾ। ਲੱਭ ਪਾਪ ਦੋਏ, ਇਹ ਦੋਨੋਂ ਲੱਭ ਖਾਣ ਦਾ ਅਤੇ ਇੱਕ ਪਾਪ, ਲੱਭ ਕਰਕੇ ਪਾਪ ਕਰਦਾ ਹੈ, ਮੂੰਹ ਦੇ ਸਵਾਦ ਕਰਕੇ ਪਾਪ ਕਰਦਾ ਹੈ। ਸਵਾਦਤ ਜੀ ਸੰਘਾਰਾ ਹੈ ਕਲਯੁੱਗ ਦੇ ਵਿੱਚ, ਇਹ ਲੱਭ ਹੈ, ਲੋਭ ਹੈ, ਇਹਨਾਂ ਕਰਕੇ ਪਾਪ ਹੈ। ਮਹਾਰਾਜ ਕਹਿੰਦੇ ਇਹ ਲੱਭ ਪਾਪ ਦੋਏ ਕਰਮ ਵਾਰ ਲੱਭ ਰਾਜਾ ਹੈ, ਜਿਹੜਾ ਖਾਣਾ ਪੀਣਾ ਹੀ ਮੁੱਖ ਬਣ ਗਿਆ ਹੈ, ਬਸ ਇਹੀ ਤਾਂ ਰਾਜਾ ਹੈ ਕਲਯੁੱਗ ਦੇ ਵਿੱਚ। ਲੱਭ ਬੁੱਲਾਂ ਨੂੰ ਵੀ ਕਹਿੰਦੇ ਨੇ, ਲੱਭ ਥੁੱਕ ਨੂੰ ਵੀ ਕਹਿੰਦੇ ਨੇ, ਇਹ ਉੱਧਰ ਨੂੰ ਹੀ ਹਿਸਾਬ ਕਿਤਾਬ ਜਾਂਦਾ ਸਾਰਾ।
ਲੱਭ ਰਾਜਾ ਹੋ ਗਿਆ। ਪਾਪ ਜਿਹੜਾ ਹੈ ਇਹ ਮਹਿਤਾ, ਮਹਿਤਾ ਜੇ ਇੱਥੇ ਹੁਣ ਰਾਜਾ ਆਇਆ ਤਾਂ ਮਹਿਤਾ ਵਜ਼ੀਰ ਆਵੇਗਾ। ਵੈਸੇ ਤਾਂ ਮਹਿਤਾ ਪਟਵਾਰੀ ਨੂੰ ਕਹਿੰਦੇ ਨੇ, ਪਰ ਇੱਥੇ ਕਿਉਂਕਿ ਵਜ਼ੀਰ ਹੀ ਹੋ ਸਕਦਾ। ਮਹਾਰਾਜ ਕਹਿੰਦੇ ਕਰਮ ਬਾਰੇ ਦੋਵੇਂ ਜਾਣੇ, ਰਾਜਾ ਤੇ ਵਜ਼ੀਰ ਬਣ ਕੇ, ਲੱਭ ਤੇ ਪਾਪ, ਇਹਨਾਂ ਦਾ ਚੌਧਰੀ ਕੌਣ ਰੱਖਿਆ ਹੋਇਆ ਅੱਗੇ? ਕੂੜ ਹੋਆ ਸਿੱਖਦਾਰ, ਝੂਠ ਹੈ ਝੂਠ ਇਹਨਾਂ ਦਾ ਸਿੱਖਦਾਰ ਹੈ, ਝੂਠ ਹੀ ਚੌਧਰੀ ਹੈ। ਸਿੱਖਦਾਰ ਥਾਣੇਦਾਰ ਨੂੰ ਵੀ ਕਹਿੰਦੇ ਨੇ, ਇਹਨਾਂ ਦਾ ਥਾਣੇਦਾਰ ਅੱਗੇ ਉਹ ਝੂਠ ਹੀ ਰੱਖਿਆ ਵੈ, ਮੁੱਖ ਕੰਮ ਝੂਠ ਬੋਲਣਾ ਬਸ। ਲੱਭ ਅਤੇ ਪਾਪ ਕਰਕੇ ਇਹ ਬੰਦਾ ਝੂਠ ਬੋਲਦਾ ਹੈ। ਅਤੇ ਫਿਰ ਅੱਗੇ ਇਹਨਾਂ ਨੇ ਨਾਇਬਦਾਰ ਚੋਬਦਾਰ ਜਿਹੜੇ ਰੱਖੇ ਹੁੰਦੇ ਨੇ, ਨੇਬ ਨਾਇਬ ਨੂੰ ਕਹਿੰਦੇ, ਨਾਇਬ ਥੋੜ੍ਹਾ ਜਿਹਾ ਵੱਡਾ ਹੁੰਦਾ ਹੈ। ਕਾਮ ਨੇਬ ਸੱਦ ਪੁੱਛੀ ਹੈ ਬਹਿ ਬਹਿ ਕਰੇ ਵਿਚਾਰ। ਜਿਹੜੇ ਕਾਮੀ ਪੁਰਸ਼ ਨੇ ਸੰਸਾਰ ਦੇ ਅੰਦਰ, ਉਹਨਾਂ ਨੂੰ ਨਾਇਬ ਬਣਾਇਆ ਹੋਇਆ ਹੈ। ਨਾਇਬ ਬਣਾ ਕੇ ਉਹਨਾਂ ਨੂੰ ਸੱਦ ਕੇ ਸਲਾਹ ਲੈਂਦੇ ਨੇ ਕਿ ਦੱਸੋ ਜੀ ਭਗਤੀ ਕਿਵੇਂ ਕਰੀਏ, ਜਤ ਸਤ ਕਿਵੇਂ ਰੱਖੀਏ, ਕੋਈ ਸਿਆਣਪ ਦੀ ਗੱਲ ਦੱਸੋ। ਉਹਨਾਂ ਨੂੰ ਮੂਹਰੇ ਲਾਇਆ ਹੋਇਆ, ਚੋਰ ਚੱਕੇ ਚੌਧਰੀ ਬਣਾਇਆ ਹੋਇਆ। ਕਾਮ ਨੇਬ ਸੱਦ ਪੁੱਛੀ ਹੈ, ਕਾਮ ਨੂੰ ਨਾਇਬ ਬਣਾਇਆ ਅਥਵਾ ਕਾਮੀ ਬੰਦਿਆਂ ਨੂੰ ਨਾਇਬ ਬਣਾ ਕੇ ਉਹਨਾਂ ਕੋਲੋਂ ਸਲਾਹ ਲਈ ਜਾਂਦੀ ਹੈ ਚੰਗੀ, ਉਹਨੂੰ ਮੋਢੀ ਬਣਾਇਆ ਜਾਂਦਾ ਜਿਹਦੀ ਕੋਈ ਮਰਿਆਦਾ ਨਹੀਂ ਹੁੰਦੀ। ਜਿਹੜਾ ਬੰਦਾ ਬਹੁਤ ਗਲਤ ਕਿਸਮ ਦਾ ਹੁੰਦਾ ਉਹਨੂੰ ਧਾਰਮਿਕ ਸਥਾਨ ਦਾ ਪ੍ਰਧਾਨ ਬਣਾਇਆ ਜਾਂਦਾ, ਤੂੰ ਬਈ ਬੜਾ ਸਿਆਣਾ ਹੈ, ਤੇਰੀ ਪਹੁੰਚ ਬੜੀ ਦੂਰ ਤੱਕ ਹੈ, ਇਸ ਕਰਕੇ ਤੂੰ ਇੱਥੋਂ ਦਾ ਪ੍ਰਧਾਨ ਬਣ, ਤੂੰ ਸੈਕਟਰੀ ਬਣ, ਤੂੰ ਖਜ਼ਾਨਚੀ ਬਣ। ਤੁਹਾਡਾ ਅਮਰ ਛਕਿਆ ਹੋਇਆ, ਸਾਡਾ ਅਮਰ ਤਾਂ ਨਹੀਂ ਛਕਿਆ, ਪੀਣ ਤੋਂ ਬਿਨਾਂ ਮੈਂ ਰਹਿ ਨਹੀਂ ਸਕਦਾ। ਕਥਾ 'ਚ ਨਾ ਇਹ ਗੱਲਾਂ ਕਿਹੋ, ਕਥਾ ਵਿੱਚ ਨਾ ਰੋਕਿਓ ਮੀਟ ਸ਼ਰਾਬ ਤੋਂ, ਕਿਉਂ ਅਸੀਂ ਤਾਂ ਖਾਣਾ ਪੀਣਾ ਹੁੰਦਾ। ਇਹੋ ਜਿਹੇ ਲੋਕ ਮਹਾਰਾਜ ਕਹਿੰਦੇ ਧਰਮ ਲਈ ਮੂਹਰੇ ਲਿਆਉਂਦੇ ਹੋਏ ਨੇ, ਜਿਹੜੇ ਕਾਮੀ ਲੋਕ ਨੇ ਉਹਨਾਂ ਨੂੰ ਸੱਦ ਕੇ ਮੀਟਿੰਗਾਂ ਕੀਤੀਆਂ ਜਾਂਦੀਆਂ, ਬਹਿ ਬਹਿ ਕਰੇ ਵਿਚਾਰ, ਬਹਿ ਕੇ ਵਿਚਾਰ ਕੀਤੀ ਜਾਂਦੀ ਹੈ ਉਹਨਾਂ ਨਾਲ ਵੀ ਆਪਾਂ ਕਿਵੇਂ ਪ੍ਰਬੰਧ ਚਲਾਉਣਾ, ਧਰਮ ਨੂੰ ਕਿਵੇਂ ਉੱਪਰ ਉਭਾਰਨਾ ਹੈ। ਅੰਧੀ ਰਈਅਤ ਗਿਆਨ ਵਿਹੂਣੀ, ਇਹਨਾਂ ਦੀ ਜਿਹੜੀ ਰਈਅਤ ਪਰਜਾ ਹੈ ਉਹ ਅੰਨੀ ਹੋ ਚੁੱਕੀ, ਗਿਆਨ ਤੋਂ ਵਿਹੂਣੀ, ਗਿਆਨ ਤੋਂ ਖਾਲੀ ਲੋਕ ਪਰਜਾ ਬਣ ਗਏ ਇਹਨਾਂ ਦੇ। ਤੇ ਜਿਹੜੇ ਗਿਆਨ ਵਾਲੇ ਸੀ ਉਹ ਕਿੱਧਰ ਗਏ? ਕਹਿੰਦੇ ਗਿਆਨ ਵਾਲੇ ਡਰਦੇ ਪਿੱਛੇ ਹੋ ਗਏ, ਕਹਿੰਦੇ ਮੂਰਖਾਂ ਦੇ ਟੋਲੇ ਤੋਂ ਪਿੱਛੇ ਹੀ ਰਹੋ ਭਾਈ, ਇਹ ਤਾਂ ਸਾਰੇ ਜਾਣੇ ਇਕੱਠੇ ਹੋ ਗਏ, ਖਾਣ ਦਾ ਲੱਭ ਇਹਨਾਂ ਦੇ ਅੰਦਰ ਹੈ, ਇਹ ਤਾਂ ਹੋਰ ਹੀ ਪਾਸੇ ਨੂੰ ਵਰਤ ਰਹੇ। ਗੁਰੂ ਘਰ ਦੇ ਪੈਸੇ ਪਾਪ ਕਰਨ ਨੂੰ ਵਰਤੀ ਜਾਂਦੇ ਨੇ, ਖਾਣ ਪੀਣ ਨੂੰ ਵਰਤੀ ਜਾਂਦੇ ਨੇ, ਕਾਮੀ ਕੰਮਾਂ ਲਈ ਵਰਤੀ ਜਾਂਦੇ ਨੇ। ਇਹਨਾਂ ਦੀ ਜਿਹੜੀ ਪਰਜਾ ਸੀ, ਗੁਰੂ ਦੀ ਪਰਜਾ ਨਹੀਂ, ਉਹ ਇਹਨਾਂ ਦੀ ਪਰਜਾ ਅੰਧੀ ਰਈਅਤ ਗਿਆਨ ਵਿਹੂਣੀ, ਗਿਆਨ ਤੋਂ ਖਾਲੀ ਲੋਕ, ਜਿਹੜੇ ਸਿਰਫ ਤ੍ਰਿਸ਼ਨਾ ਦੀ ਅੱਗ ਵਿੱਚ ਬਲਦੇ ਹੋਏ ਮੁਰਦੇ ਨੇ। ਭਾਹੇ ਭਰੇ ਮੁਰਦਾਰ, ਭਾਹੇ ਹੁੰਦੀ ਅੱਗ, ਤ੍ਰਿਸ਼ਨਾ ਦੀ ਅੱਗ ਦੇ ਭਰੇ ਹੋਏ ਮੁਰਦਾਰ ਲੋਕ, ਜਿਨ੍ਹਾਂ ਦੇ ਅੰਦਰ ਤ੍ਰਿਸ਼ਨਾ ਹੈ, ਕਿਤੇ ਤਾਂ ਖੜ ਜਾ, ਬਥੇਰੇ ਹੋ ਗਏ ਹੁਣ, ਲੱਖ ਦੋ ਲੱਖ ਪੰਜਾਹ ਲੱਖ ਕਰੋੜ ਹੋ ਗਿਆ ਹੁਣ, ਇੰਨੇ ਥਾਂ ਬਣ ਗਿਆ, ਇੰਨਾ ਕੁਝ, ਰੁਕਣ ਦਾ ਨਾਂ ਹੀ ਨਹੀਂ ਲੈਂਦੇ, ਇੰਨੀ ਤ੍ਰਿਸ਼ਨਾ, ਇੰਨੀ ਤ੍ਰਿਸ਼ਨਾ ਦੀ ਅੱਗ ਹੈ ਪੈਰਾਂ ਤੋਂ ਲੈ ਕੇ ਸਿਰ ਤੱਕ। ਮਹਾਰਾਜ ਕਹਿੰਦੇ ਇਹਨੂੰ ਸੰਸਕਾਰ ਕਰਨ ਦੀ ਲੋੜ ਹੀ ਨਹੀਂ, ਕਿਉਂ? ਕਿਉਂਕਿ ਤਾਂ ਤ੍ਰਿਸ਼ਨਾ ਦੀ ਅੱਗ ਨੇ ਹੀ ਸੰਸਕਾਰ ਕਰ ਦਿੱਤਾ, ਇਹ ਤਾਂ ਮੁਰਦਾਰ ਜਿਉਂਦਾ ਹੀ ਬਣ ਗਿਆ, ਇਹ ਤਾਂ ਤੁਰਿਆ ਮੁਰਦਾ ਤੁਰਿਆ ਫਿਰਦਾ। ਗਿਆਨੀ ਨੱਚ ਹੈ, ਜਿਹੜੇ ਪੁਰਸ਼ਾਂ ਨੂੰ ਕਹਿੰਦੇ ਸੀ ਬੜਾ ਗਿਆਨਵਾਨ ਹੈ, ਬੜਾ ਸਿਆਣਾ ਹੈ, ਉਹ ਹੁਣ ਨੱਚਦੇ ਫਿਰਦੇ ਨੇ, ਉਹ ਦੂਜੇ ਪਾਸੇ ਨੂੰ ਚਲੇ ਗਏ ਨੇ, ਉਹ ਤਰ੍ਹਾਂ ਤਰ੍ਹਾਂ ਦੇ ਨਾਚ ਕਰਦੇ ਨੇ ਮਾਇਆ ਲਈ। ਵਾਜੇ ਵਾਵ ਹੈ, ਵਾਜੇ ਵਜਾਉਂਦੇ ਨੇ, ਹੋਰ ਤਰ੍ਹਾਂ ਦੇ ਵਾਜੇ, ਹਾਰਮੋਨੀਅਮ ਨਹੀਂ ਵਜਾਉਂਦੇ, ਉਹ ਹੋਰ ਤਰ੍ਹਾਂ ਦੇ ਵਾਜੇ ਵਜਾਉਂਦੇ ਨੇ, ਤਰ੍ਹਾਂ ਤਰ੍ਹਾਂ ਦੇ ਅਲਾਪ ਲਾਉਂਦੇ ਨੇ, ਘਰਾਂ ਘਰਾਂ 'ਚ ਜਾ ਕੇ ਨੱਚਦੇ ਨੇ ਅਗਿਆਨੀ। ਇਹ ਜਿਹੜੇ ਗਿਆਨੀ ਲੋਕ ਨੇ ਇਹੀ ਅਗਿਆਨਤਾ ਧਾਰਨ ਕਰ ਗਏ। ਬਾਹਰ ਦਾ ਗਿਆਨ ਹੈ, ਅੰਦਰਲਾ ਗਿਆਨ ਨਹੀਂ ਇਹਨਾਂ ਪਾਸ। ਰੂਪ ਕਰਹਿ ਸ਼ਿੰਗਾਰ, ਸ਼ਿੰਗਾਰ ਬਣਾਉਂਦੇ ਨੇ, ਤਰ੍ਹਾਂ ਤਰ੍ਹਾਂ ਦੇ ਰੂਪ ਬਣਾਉਂਦੇ ਨੇ ਆਪਣੇ, ਕਿਉਂਕਿ ਬੜੇ ਗਿਆਨਵਾਨ ਜੋ ਕਹਾਉਂਦੇ ਨੇ ਆਪਣੇ ਆਪ ਨੂੰ। ਬਾਹਰੀ ਗਿਆਨ ਹੈ ਜਿਨ੍ਹਾਂ ਦੇ ਪਾਸ। ਉੱਚੇ ਕੂਕ ਹੈ ਵਾਧਾ ਗਾਵ ਹੈ, ਕਹਿੰਦੇ ਉੱਚੀ ਉੱਚੀ ਕੂਕਦੇ ਨੇ, ਕੂਕ ਪੁਕਾਰ ਕਰਕੇ ਵਾਧਾ ਹੁੰਦੀ, ਲੜਾਈ ਝਗੜੇ ਗਾਉਂਦੇ ਨੇ, ਪੁਰਾਣੇ ਸਮਿਆਂ ਦੇ ਲੜਾਈ ਝਗੜਿਆਂ ਨੂੰ ਗਾਉਂਦੇ, ਯੋਧਾ ਕਾ ਵਿਚਾਰ, ਯੋਧਿਆਂ ਦੀ ਵਿਚਾਰ ਗਾਉਂਦੇ ਨੇ। ਫਲਾਨਾ ਇਸ ਤਰ੍ਹਾਂ ਲੜਿਆ, ਫਲਾਨੇ ਨੇ ਇਸ ਤਰ੍ਹਾਂ ਝਗੜਾ ਕੀਤਾ, ਫਲਾਨਾ ਇਸ ਤਰ੍ਹਾਂ ਕਰਦਾ ਹੈ। ਮੂਰਖ ਪੰਡਿਤ ਹਿਕਮਤ ਹੁਜਤ ਸੰਜੈ ਕਰਹਿ ਪਿਆਰ। ਮਹਾਰਾਜ ਕਹਿੰਦੇ ਨੇ ਪੰਡਿਤ ਸੀ, ਸਿਆਣੇ ਅੱਛੇ ਵਿਦਵਾਨ ਲੋਕ ਸੀ, ਉਹ ਮੂਰਖ ਵਿੱਚ ਤਬਦੀਲ ਹੋ ਗਏ। ਪੜਿਆ ਮੂਰਖ ਆਖੀ ਆ ਜਿਸ ਲਭ ਲੋਭ ਅਹੰਕਾਰਾ। ਮਹਾਰਾਜ ਇਹ ਮੂਰਖ ਕਿਉਂ ਬਣ ਗਏ? ਸਤਿਗੁਰੂ ਕਹਿੰਦੇ ਨੇ ਅੱਗੇ ਸੀ ਵੀ ਪੰਡਿਤ ਹੁੰਦਾ ਸੀ ਉਹ ਧਾਰਮਿਕ ਕੰਮ ਕਰਦਾ, ਲੋਕਾਂ ਨੂੰ ਸਮਝਾਉਂਦਾ, ਆਪ ਚੰਗੇ ਰਾਹ ਚੱਲਦਾ, ਦੂਜੇ ਨੂੰ ਚਲਾਉਂਦਾ, ਆਪ ਜਪਦਾ ਨਾਮ, ਦੂਜੇ ਨੂੰ ਜਪਾਉਂਦਾ ਨਾਮ। ਇਹਨਾਂ ਦਾ ਜਿਹੜੇ ਹੁਣ ਦੇ ਮੂਰਖ ਪੰਡਿਤ ਨੇ, ਇਹਨਾਂ ਦੇ ਅੱਗੇ ਮੂਰਖ ਲੱਗ ਗਿਆ, ਮੂਰਖ ਪੰਡਿਤ। ਮੂਰਖ ਰਾਵਣ ਕਿਆ ਲੈ ਗਿਆ, ਉਹ ਵੀ ਪੰਡਿਤ ਹੀ ਸੀ, ਬ੍ਰਾਹਮਣ ਸੀ, ਚਾਰ ਵੇਦਾਂ ਦਾ ਟੀਕਾਕਾਰ ਸੀ। ਇੱਥੇ ਵੀ ਕਹਿੰਦੇ ਮੂਰਖ ਪੰਡਿਤ, ਕਹਿੰਦੇ ਕਾਹਦੇ ਨਾਲ ਕਰਦੇ ਨੇ ਪਿਆਰ? ਕਹਿੰਦੇ ਸੰਜੈ ਕਰਹਿ ਪਿਆਰ, ਸੰਚਨਾ ਇਕੱਤਰ ਕਰਨੀ ਮਾਇਆ, ਮਾਇਆ ਨੂੰ ਇਕੱਠੀ ਕਰਨ ਵਿੱਚ ਪਿਆਰ ਕਰਦੇ ਨੇ। ਤੇ ਕੀ ਕਰਦੇ ਨੇ? ਕਹਿੰਦੇ ਹਿਕਮਤ ਤੇ ਹੁਜਤ। ਹਿਕਮਤ ਸਿਆਣਪ ਕਰਨੀ, ਹੁਜਤ ਹੁੰਦੀਆਂ ਦਲੀਲਾਂ ਚਤਰਾਈਆਂ ਨਾਲ, ਇਧਰਲੀ ਉਧਰਲੀਆਂ ਗੱਲਾਂ ਬਾਤਾਂ ਕਰਕੇ ਜਿੱਤਣਾ, ਦੂਸਰੇ ਨੂੰ ਗੱਲਾਂ ਸੁਣਾਉਣੀਆਂ ਇਧਰੋਂ ਉਧਰੋਂ ਕੱਢ ਕੇ, ਹੁਜਤਾਂ ਕਰਨੀਆਂ, ਚਲਾਕੀਆਂ ਵਾਲੀਆਂ ਗੱਲਾਂ ਕਰਨੀਆਂ, ਉਹ ਕਾਹਦੇ ਲਈ ਕਰਦੇ ਨੇ? ਕਹਿੰਦੇ ਮਾਇਆ ਨੂੰ ਇਕੱਤਰ ਕਰਨ ਲਈ ਹੀ ਜ਼ੋਰ ਲੱਗਿਆ ਹੋਇਆ ਹੈ, ਇਸ ਕਰਕੇ ਉਹਨਾਂ ਨੂੰ ਮੂਰਖ ਪੰਡਿਤ ਕਿਹਾ ਹੈ। ਫਿਰ ਕਲਯੁੱਗ ਦੇ ਸਮੇਂ ਵਿੱਚ ਜਿਹੜੇ ਧਰਮੀ ਨਜ਼ਰ ਆਉਂਦੇ ਨੇ, ਧਰਮੀ ਧਰਮ ਕਰਹਿ ਗਾ ਵਹਿ, ਕਹਿੰਦੇ ਧਰਮੀ ਲੋਕ, ਧਰਮਾਤਮਾ ਲੋਕ, ਧਰਮੀ ਪੁਰਸ਼ ਜਿੰਨੇ ਵੀ ਨੇ, ਇਹ ਧਰਮ ਕਰਹਿ, ਆਪ ਧਰਮ ਕਰਦੇ ਨਹੀਂ, ਧਰਮ ਦਾ ਸਿਰਫ ਉਪਦੇਸ਼ ਕਰਦੇ ਨੇ ਕਿ ਇਸ ਤਰ੍ਹਾਂ ਧਰਮ ਕਮਾਓ, ਇਸ ਤਰ੍ਹਾਂ ਧਰਮ ਕਮਾਓ। ਕਿਤਾਬਾਂ ਛਾਪ ਦਿੱਤੀਆਂ, ਲੋਕਾਂ 'ਚ ਵੰਡ ਦਿੱਤੀਆਂ, ਪ੍ਰਚਾਰ ਕਰ ਦਿੱਤਾ ਬਈ ਇਸ ਤਰ੍ਹਾਂ ਆਪਾਂ ਧਰਮ ਕਮਾਉਣਾ ਬਈ। ਕਹਿੰਦੇ ਇਸ ਤਰ੍ਹਾਂ ਤੁਸੀਂ ਧਰਮ ਕਮਾਓ ਬਈ। ਤੇ ਫਿਰ ਧਰਮੀ ਧਰਮ ਕਰਹਿ ਗਾ ਵਹਿ, ਗਵਾ ਲੈਂਦੇ ਨੇ ਉਹਨੂੰ ਧਰਮ ਨੂੰ ਕਰਕੇ। ਆਪਣੇ ਧਰਮ ਨੂੰ ਕਿਵੇਂ ਗਵਾ ਲੈਂਦੇ ਨੇ? ਕਹਿੰਦੇ ਮੇਰਾ ਜਸ ਕਰੋ, ਆਪਣਾ ਜਸ ਕਰਵਾਉਂਦੇ ਨੇ, ਮੈਂ ਬੜਾ ਧਰਮੀ ਪੁਰਸ਼ ਹਾਂ। ਇਸ ਤਰ੍ਹਾਂ ਉਹ ਆਪਣੇ ਧਰਮ ਨੂੰ ਕਰਕੇ ਗਵਾ ਲੈਂਦੇ ਨੇ, ਕਿਉਂਕਿ ਮਾੜੀ ਜਿਹੀ ਸੇਵਾ ਕੀਤੀ, ਮੇਰਾ ਨਾਂ ਲਿਖੋ, ਕਦੇ ਪੰਜਾਂ ਸਿੰਘਾਂ ਨੂੰ ਰੋਟੀ ਖਵਾਉਣੀ ਪੈ ਗਈ। ਨਿਸ਼ਕਾਮ ਹੋ ਕੇ ਨਹੀਂ ਖਵਾਉਂਦਾ, ਉੱਥੇ ਹੀ ਮੰਗ ਲੈਂਦਾ, ਲਿਸਟ ਰੱਖਣ ਦਾ ਵੱਡੀ ਸਾਰੀ, ਆਹ ਚੀਜ਼ਾਂ ਦੀ ਅਰਦਾਸ ਕਰ ਦਿਓ। ਉਹ ਧਰਮੀ ਧਰਮ ਕਰਹਿ ਗਾ ਵਾਵ ਹੈ, ਉੱਥੇ ਹੀ ਖਤਮ ਕਰਾਉਣਾ। ਦੋ ਚਾਰ ਦਿਨ ਰੁਕ ਤਾਂ ਜਾਂਦਾ, ਇੱਕ ਅੱਧੀ ਵਾਰ ਨਿਸ਼ਕਾਮ ਹੋ ਕੇ ਵੀ ਰੋਟੀ ਖਵਾ ਦੇ। ਕਹਿੰਦਾ ਨਾ ਜੀ, ਜਿੰਨੀ ਹੁਣੇ ਰੋਟੀ ਖਵਾਈ ਓਨਾ ਹੀ ਕੱਢੂੰਗਾ ਵਿੱਚੋਂ, ਤੁਹਾਡੇ ਓਨੀਆਂ ਅਰਦਾਸਾਂ ਕਰਾਊਂਗਾ। ਮਹਾਰਾਜ ਕਹਿੰਦੇ ਨਿਸ਼ਕਾਮ ਨਹੀਂ ਹੋਇਆ, ਧਰਮੀ ਧਰਮ ਕਰਹਿ ਗੱਗੇ ਕੰਨਾ ਵਾਵੇ ਕੰਨਾ ਵਾ ਵਾ ਮੁਕਤਾ ਮੁਕਤਾ ਹਾਹ ਸਿਹਾਰੀ ਗਾ ਵਾ ਵਹਿ। ਇਹ ਬੜਾ ਜ਼ਰੂਰੀ ਅੱਖਰ ਹੈ, ਨਹੀਂ ਤਾਂ ਆਪਣੇ ਬੋਲਣ ਵਿੱਚ ਆਉਣਾ ਧਰਮੀ ਧਰਮ ਕਰਾਏ ਗਵਾ ਵਹਿ, ਮੰਗ ਹੈ ਮੋਖ ਦੁਆਰ, ਗੱਗੇ ਦਾ ਕੰਨਾ ਛੱਡ ਗਏ, ਗਾ ਵਾ ਵਹਿ। ਪਿੱਛੇ ਸ੍ਰੀ ਸੁਖਮਨੀ ਸਾਹਿਬ ਦੇ ਵਿੱਚ ਵੀ ਆਪਾਂ ਪੜ੍ਹਿਆ ਸੀ ਆਪ ਗਾ ਵਾਏ। ਸੋ ਆਪ ਮਹਾਰਾਜ ਕਹਿੰਦੇ ਜਿਸ ਨੂੰ ਆਪ ਨਾਂ ਗਵਾਉਂਦਾ ਹੈ, ਕੀਰਤਨ ਕਰਾਉਂਦਾ ਹੈ, ਉਹੀ ਕਰਦਾ। ਸੋ ਹਰ ਗੁਣ ਗਾਓ, ਪਰ ਇੱਥੇ ਗਾ ਵਾਵ ਹੈ ਗਵਾਉਣ ਦਾ ਵਾਚਕ ਹੈ। ਧਰਮੀ ਧਰਮ ਕਰਹਿ ਗਾ ਵਾਵ ਹੈ, ਮੰਗ ਹੈ ਮੋਖ ਦੁਆਰ। ਹੁਣ ਮੰਗਦਾ ਮੁਕਤੀ ਦਾ ਦਰਵਾਜ਼ਾ, ਧਰਮੀ ਆਪਣਾ ਧਰਮ ਕਰਕੇ ਲੋਕਾਂ ਵਿੱਚ ਪ੍ਰਚਾਰ ਕਰਕੇ ਵੀ ਮੈਂ ਇੰਨਾ ਧਾਰਮਿਕ ਵਿਅਕਤੀ ਹਾਂ, ਫਿਰ ਕਹਿੰਦਾ ਮੈਨੂੰ ਮੁਕਤੀ ਮਿਲੇ। ਮਹਾਰਾਜ ਕਹਿੰਦੇ ਮੁਕਤੀ ਕਾਹਦੀ? ਉਹ ਜਿਹੜੇ ਚੰਗੇ ਕੰਮ ਕੀਤੇ ਸੀ ਉਹਨਾਂ ਬਦਲੇ ਤਾਂ ਤੂੰ ਦੁਨੀਆਂ ਅੰਦਰ ਵਡਿਆਈ ਲੈ ਲਈ ਹੈ, ਲੋਕਾਂ ਵਿੱਚ ਬੱਲੇ ਬੱਲੇ ਖੱਟ ਲਈ ਹੈ। ਜਤੀ ਸਦਾਵ ਹੈ ਜੁਗਤ ਨਾ ਜਾਣ ਹੈ, ਆਪਣੇ ਆਪ ਨੂੰ ਜਤੀ ਸਦੀ ਸਦਾਉਂਦੇ ਨੇ, ਉਹ ਜੁਗਤੀ ਦਾ ਪਤਾ ਨਹੀਂ, ਬਸ ਜੁਗਤੀ ਦਾ ਗਿਆਨ ਨਹੀਂ ਹੈ। ਹੁਣ ਕੀ ਇਹਦੀ ਵਿਆਖਿਆ ਕਰੇ ਬੰਦਾ ਵੀ ਜਤੀ ਸਦਾਉਂਦੇ ਨੇ ਜੁਗਤ ਨਹੀਂ ਜਾਣਦੇ? ਆਪਣੇ ਆਪ ਨੂੰ ਉੱਪਰੋਂ ਉੱਪਰੋਂ ਕਹਿਣਾ ਮੈਂ ਜਤੀ ਸਤੀ ਹਾਂ, ਪਰ ਉਹਨੂੰ ਇਹ ਨਹੀਂ ਪਤਾ ਕਿ ਜੁਗਤੀ ਕੀ ਹੈ, ਜਤ ਹੁੰਦਾ ਕੀ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਮਹਾਰਾਜ ਨੇ ਲਿਖ ਦਿੱਤਾ, ਪਾਰਤਰਿਆ ਰੂਪ ਨਾ ਪੇਖਿਆ ਨੇਤਰੇ ਜਤ ਹੈ। ਭਾਈ ਗੁਰਦਾਸ ਜੀ ਨੇ ਕਹਿ ਦਿੱਤਾ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣਾ। ਦਸਵੇਂ ਪਾਤਸ਼ਾਹ ਮਹਾਰਾਜ ਨੇ ਕਹਿ ਦਿੱਤਾ ਬਚਨ, ਮਹਾਰਾਜ ਕਹਿੰਦੇ ਨੇ ਨਿਜ ਨਾਰੀ ਕੇ ਸਾਥ ਨੇਹੋ ਤੁਮ ਨਿਤ ਵਡਾਈ ਹੋ, ਪਰ ਨਾਰੀ ਕੀ ਸਹਿਜ ਭੂਲ ਸੁਪਨੇ ਹੋ ਨਾ ਜਈ ਹੋ। ਉੱਥੇ ਪਰ ਨਾਰੀ ਅੱਖਰ ਆਇਆ, ਗੁਰਬਾਣੀ ਵਿੱਚ ਵੀ ਪਰ ਨਾਰੀ ਅੱਖਰ ਆਇਆ, ਪਰ ਮਰਿਆਦਾ 'ਚ ਕੀ ਲਿਖਿਆ ਕਿ ਸਿਰਫ ਤੁਰਕ ਮਤ ਦੀਆਂ ਇਸਤਰੀਆਂ ਜਿਹੜੀਆਂ ਨੇ ਉਹਨਾਂ ਨਾਲ ਵੀ ਵਿਚਾਰ ਨਹੀਂ ਕਰਨਾ। ਇਦੋਂ ਗਾਂਹ ਗੱਲ ਹੀ ਕੱਟ ਦਿੱਤੀ ਸਾਰੀ। ਜਤੀ ਸਦਾਵ ਹੈ ਜੁਗਤ ਨਾ ਜਾਣਾ ਹੈ, ਪਰ ਸਤਿਗੁਰੂ ਤਾਂ ਕਹਿੰਦੇ ਨੇ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ। ਇਸੇ ਕਰਕੇ ਇਹਨਾਂ ਲੋਕਾਂ ਨੂੰ ਜੁਗਤੀ ਨਹੀਂ ਹੈ, ਇਹ ਐਵੇਂ ਉੱਪਰਲਾ ਪਖੰਡ ਹੈ ਕਿ ਮੈਂ ਜਤੀ ਸਤੀ ਹਾਂ। ਸੋ ਇਸ ਕਰਕੇ ਇਹਦਾ ਉਹ ਪੁੱਠੀ ਗੱਲ ਲੋਕਾਂ ਦੀ ਵੀ ਆਪਣੇ ਆਪ ਨੂੰ ਕਹਿੰਦਾ, ਦੇਖੋ ਜੀ ਆਪਾਂ ਨਸ਼ਾ ਕੋਈ ਨਹੀਂ ਕਰਦੇ, ਕੋਈ ਨਸ਼ਾ ਨਹੀਂ ਕਰਦੇ, ਬਸ ਅਸੀਂ ਤਾਂ ਆਪਣੀ ਘਰੇ ਬਣਾ ਕੇ ਪੀ ਲੈਂਦੇ ਹਾਂ, ਨਸ਼ਾ ਕੋਈ ਨਹੀਂ ਕਰਦੇ। ਇਹ ਤਾਂ ਫਿਰ ਉਹੀ ਗੱਲ ਹੋ ਗਈ, ਇਹ ਜਤੀ ਸਦਾਉਣ ਦੀ ਜੁਗਤੀ ਸਾਰੇ ਕਹਿੰਦੇ ਮੈਂ ਜਤੀ ਹੈ, ਪਰ ਮਹਾਰਾਜ ਕਹਿੰਦੇ ਇਹਨਾਂ ਨੂੰ ਜੁਗਤੀ ਦਾ ਗਿਆਨ ਵੀ ਜਤ ਹੁੰਦਾ ਕੀ। ਜਤ ਰੱਖਣਾ ਤਾਂ ਬਹੁਤ ਵੱਡੀ ਗੱਲ ਹੈ, ਅੱਖਾਂ ਨਾਲ ਨਹੀਂ ਦੇਖਣਾ, ਗੱਲਾਂ ਨਹੀਂ ਕਰਨੀਆਂ, ਹੱਸਣਾ ਨਹੀਂ ਉਹਨਾਂ ਨਾਲ, ਕੋਲ ਨਹੀਂ ਖੜਨਾ, ਬਹੁਤ ਸਾਰੀਆਂ ਅੱਠ ਪ੍ਰਕਾਰ ਦਾ ਜਤ ਹੈ ਜਿਹਨੂੰ ਰੱਖਣਾ ਹੁੰਦਾ, ਪਰ ਮਹਾਰਾਜ ਕਹਿੰਦੇ ਜੁਗਤ ਨਾ ਜਾਣਾ ਹੈ। ਜਤੀ ਸਦਾਉਂਦੇ ਨੇ ਛੱਡ ਬਹਿ ਘਰ ਬਾਰ, ਘਰ ਬਾਰ ਛੱਡ ਕੇ ਬਾਹਰ ਚਲੇ ਜਾਣਾ ਜੰਗਲਾਂ 'ਚ ਕਿ ਮੈਂ ਜਤੀ ਸਤੀ ਹਾਂ, ਮੈਂ ਬਾਲ ਬੱਚੇ ਛੱਡ ਆਇਆ ਹਾਂ, ਘਰ ਬਾਰ ਛੱਡ ਆਇਆ ਆਪਣਾ, ਹੁਣ ਅਸੀਂ ਕਿਤੇ ਨਹੀਂ ਦੇਖਾਂਗੇ, ਅਸੀਂ ਜਤ ਸਤ ਰੱਖਾਂਗੇ। ਪਰ ਜਿਉਂ ਹੀ ਕੋਈ ਐਸਾ ਕਰਮ ਬਣ ਗਿਆ ਉੱਥੇ ਇੱਕ ਕਰਮ ਕਰ ਦਿੱਤਾ ਹੈ,